ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕੁੱਲ ਮਹਾਰਿਪ ਨਿਧ ਰਾਇਆ।
ਹੁਣ ਇਹ ਤਾਂ ਤੇਤੂ ਦਾ ਹੋ ਗਿਆ ਰਾਮ, ਤੇਰੀ ਹੁਣ ਦੇਹ ਕੀ ਰਹਿ ਗਈ, ਸਰੀਰ ਤੋਂ ਤਾਂ ਬਾਹਰ ਕੱਢ ਲਿਆ, ਸਰੀਰ ਤੋਂ ਤਾਂ ਬਾਹਰ ਕੱਢ ਲਿਆ, ਜਿਹੜਾ ਸਰੀਰ ਤੋਂ ਬਾਹਰ ਹੁੰਦਾ ਹੁੰਦਾ ਕੀ ਹੈ, ਉਹਦੀ ਦੇਹ ਕੀ ਹੁੰਦੀ ਹੈ, ਫਿਰ ਉਹਦੀ ਕਾਇਆ ਕੀ ਹੁੰਦੀ ਹੈ। ਕਾਇਆ ਹੈ, ਮਾਇਆ ਨੂੰ ਕਾਇਆ ਕਹੀ ਜਾਂਦੇ ਨੇ, ਆ ਕਾਇਆ ਅੱਡ ਦੱਸਦੀ ਕਬੀਰ ਨੇ, ਇੱਥੋਂ ਹੀ ਕਾਇਆ ਸਰੀਰ ਬਾਲਾ ਸਰੀਰ ਕਾਇਆ ਨਹੀਂ ਮਾਇਆ, ਇਹਨੂੰ ਕਾਇਆ ਕਹਿਤਾ ਪੰਡਿਤ ਨੇ। ਹੁਣ ਕਾਇਆ ਕੀ ਹੈ, ਕਾਇਆ ਦੱਸ ਰਿਹਾ ਤੂੰ, ਵੇਦ ਵਿੱਚ ਜੋ ਕਾਇਆ ਮੰਨੀ ਹੈ ਉਹ ਦੱਸ ਰਿਹਾ, ਆਪਣੇ ਕੋਲ ਕੁਝ ਨਹੀਂ ਦੱਸ ਰਿਹਾ, ਉਹਨੇ ਪੜ੍ਹ ਕੇ ਆਇਆ ਉਹ, ਉੱਥੇ ਜੋ ਪੜ੍ਹ ਕੇ ਆਇਆ ਨਵਾਂ ਕੁਛ ਉਹਦੇ ਜੋ ਦੱਸ ਰਿਹਾ ਹੁਣ, ਉਹ ਜੋ ਨਾਰਦਾਲੀ ਨਾਰਦ ਬਚਨ ਦੇ ਨਾ, ਨਾਰਦ ਵਾਲੀ ਭਗਤੀ ਹੈ ਜਿਹੜੀ, ਉਹ ਨਾਰਦ ਨੇ ਭਗਤੀ ਇਹੀ ਜਿਹੜੇ ਕਰਾਈ ਸੀ ਧਰੂਪਨ ਲਾਲ ਨੂੰ, ਉਹ ਨਾਰਦ ਦੀ ਵੀ ਕਹਾਣੀ ਹੋਰ ਬਣਾ ਲਈ ਵੀ ਜਦੋਂ ਉਲਟੇ ਰਾਹ ਪਾਉਣ ਆਵੇ ਸਾਰੀਆਂ ਸਾਥੀਆਂ ਤਾਂ ਬਦਲੀਆਂ ਪੈਣੀਆਂ ਨੇ, ਝੂਠ ਤਾਂ ਜਗ੍ਹਾ ਜਗ੍ਹਾ ਬੋਲਣਾ ਹੀ ਪਊਗਾ, ਪੰਟਾ ਜੋ ਮਾਰਨਾ ਸਭ ਦਾ ਇੱਥੇ। ਉਹ ਕਹਿੰਦੇ ਅਸ਼ਟਮੀ ਅੱਠਵੇਂ ਨੰਬਰ ਤੇ ਅਸ਼ਟ ਧਾਤ ਕੀ ਕਾਇਆ, ਚੱਕ ਕੇ ਗੱਲ ਮਾਇਆ ਤੋਂ ਨਿਰਾਕਾਰ ਤੇ ਲਿਆਉਂਦੀ, ਅੱਠਵਾਂ ਨੰਬਰ ਆ ਗਿਆ ਨਾ, ਅਦੋਂ ਟੱਪ ਗਈ ਗੱਲ, ਹੁਣ ਸਾਧੂ ਨੀ ਚੌਦਾਂ ਹੀ ਹੁੰਦੇ ਨੇ, ਅੱਠਵਾਂ ਦਾ ਤੋਂ ਟੱਪ ਗਿਆ, ਹੁਣ ਇਵੇਂ ਹੀ ਗੁਰੂ ਗ੍ਰੰਥ ਸਾਹਿਬ ਕੀਤਾ, ਇਹ ਚੀਜ਼ ਵਰਤੀ ਉੱਥੇ, ਅੱਧ ਤੋਂ ਬਾਅਦ ਚੱਕ ਕੇ ਸੂਰੀ ਰਾਗ ਮਾਰਿਆ, ਸੂਈ ਰਾਗ ਉਹ ਤੋਂ ਪਹਿਲਾਂ ਤਲੰਦ ਦੇ ਵਿੱਚ ਵੀ ਆਕਾਸ਼ ਮਿਆਂ ਦੇ ਲਹੰਗ ਦਰਿਆ ਗੁਸਲ ਕਰਦਮ ਬੂਦ, ਨਿਰਾਕਾਰ ਦੀ ਗੱਲ ਹੈ ਸਿੱਧੀ, ਥੱਲੇ ਵਾਲੀ ਗੱਲ ਹੀ ਨਹੀਂ ਕੀਤੀ, ਕਹਿੰਦੇ ਤੇਰੇ ਹਿਰਦੇ ਚ ਦਰਿਆ ਹੋਵੇ, ਕਾਇਆ ਦੀ ਗੱਲ ਹੈ ਉੱਥੇ ਵੀ ਹਿਰਦੇ ਦੀ ਗੱਲ ਹੈ, ਆਕਾਸ਼ ਮਿਆਂ ਦੇ ਲਹੰਗ ਦਰਿਆ ਕਾਇਆ ਹੈ, ਐਸੇ ਕਾਇਆ ਦੀ ਇਹਨੂੰ ਮੰਨ ਕੇ ਹੀ ਗੱਲ ਨੂੰ ਬਾਣੀ ਰਚੀ ਹੈ ਸਾਰਿਆਂ ਦੇ, ਇਹ ਵੇਸ ਹੈ ਗੁਜ਼ਲ ਕਰਦਾ ਮੂਦ, ਕਹਿੰਦੇ ਉੱਥੇ ਨਾ ਆਇਆ ਕਰ, ਉੱਥੇ ਗੁਜ਼ਲ ਕਰ, ਅਗਰ ਬਾਹਰ ਤਾਂ ਸਰੀਰ ਦਾ ਗੁਜ਼ਲ ਹੈ, ਬਾਹਰ ਕਾਇਆ ਚ ਜਾ ਕੇ ਗੱਲ, ਕਾਇਆ ਨੂੰ ਧੋਣਾ ਮਾਇਆ ਨੂੰ ਨਹੀਂ ਧੋਣਾ, ਮਾਇਆ ਨੂੰ ਧੋ ਰਿਹਾ ਹੈ ਮਾਇਆ ਨਾਲ, ਕਾਇਆ ਨੂੰ ਧੋਣਾ ਨਾਮ ਨਾਲ, ਸੁਪੀਰੀਅਰ ਚੀਜ਼ ਨੂੰ ਧੋਈ ਹੈ ਕੋਈ ਚੀਜ਼, ਇਨਫੀਰੀਅਰ ਚੀਜ਼ ਆ ਜਿਹੜਾ ਸਰੀਰ ਹੈ, ਕਿਸੇ ਵੀ ਪਾਣੀ ਨੂੰ ਸੁਪੀਰੀਅਰ ਹੈ, ਚਾਹੇ ਕਿਤੇ ਦਾ ਪਾਣੀ ਹੋਵੇ, ਆ ਜਿਹੜਾ ਸਾਡਾ ਸਰੀਰ ਹੈ ਨਾ, ਇਹ ਹਰ ਪਾਣੀ ਨੂੰ ਸੁਪੀਰੀਅਰ ਹੈ, ਪਾਣੀ ਵਿੱਚ ਜ਼ਰੂਰ ਲੱਗਿਆ ਹੋਇਆ ਪਰ ਇਕੱਲੇ ਪਾਣੀ ਨਾਲ ਨਹੀਂ ਜੁੜਿਆ ਹੋਇਆ, ਪਾਣੀ ਤੋਂ ਇਲਾਵਾ ਹੋਰ ਕੁਝ ਬਣਿਆ, ਇਸ ਕਰਕੇ ਸੁਪੀਰੀਅਰ, ਪਾਣੀ ਦਾ ਜੋ ਬਾਹਰ ਨਿਕਲ ਜਾਂਦਾ ਪਸੀਨਾ ਆ ਕੇ, ਨਿਕਲਦਾ ਨੀ ਪਾਣੀ, ਪਸੀਨਾ ਕੀ ਹੁੰਦਾ, ਪਾਣੀ ਹੁੰਦਾ, ਫਿਰ ਪਾਣੀ ਨੂੰ ਸੁਪੀਰੀਅਰ ਹੈ, ਪਾਣੀ ਛੱਡ ਕੇ ਵੀ ਇਹ ਫਿਰ ਵੀ ਬਚਦਾ ਕੁਛ, ਇਹ ਲੱਗਦਾ ਫਾਲਤੂ ਚੀਜ਼ ਹੈ, ਪਾਣੀ ਨੂੰ ਸੁਪੀਰੀਅਰ ਹੈ, ਇੰਨੇ ਮੁੱਲ ਦਾ ਹੀ ਸਰੀਰ ਨਹੀਂ, ਜਿੰਨੇ ਮੁੱਲ ਦਾ ਇੰਨਾ ਪਾਣੀ ਹੋਊਗਾ, 60 ਕਿਲੋ ਪਾਣੀ ਦਾ 60 ਕਿਲੋ ਸਰੀਰ ਆ ਜਾਊਗਾ, ਬੋਲ ਪਾਣੀ ਦਾ ਬਹੁਤ ਸੁਪੀਰੀਅਰ ਹੈ, ਪਾਣੀ ਬਹੁਤ ਸਸਤਾ ਹੈ, ਇਹਨਾਂ ਨੂੰ ਉਹ ਗੱਲ ਅਲੱਗ ਆ, ਪਾਣੀ ਦਾ ਬੁਲਬਲਾ ਨੂੰ ਕਹਿਤਾ ਉਹ ਗੱਲ ਹੋਰ ਹੈ, ਪਾਣੀ ਥੋੜੀ ਹੈ, ਪਾਣੀ ਨਾਲ ਸਰੀਰ ਨੂੰ ਧੋਣਾ ਇਨਫੀਰੀਅਰ ਚੀਜ਼ ਨੂੰ ਸੁਪੀਰੀਅਰ ਚੀਜ਼ ਧੋਣੀ, ਮਹਿੰਗੀ ਚੀਜ਼ ਨੂੰ ਸਸਤੀ ਚੀਜ਼ ਨਾਲ ਨਹੀਂ ਧੋਈਦਾ ਹੁੰਦਾ, ਪਰ ਮਾਇਆ ਚ ਮਹਿੰਗੀ ਚੀਜ਼ ਸਸਤੀ ਨਾਲ ਧੋਦੀ ਹੈ, ਰੇਸ਼ਮ ਦਾ ਕੱਪੜਾ ਕਿੰਨਾ ਕੀਮਤੀ ਹੋਵੇ, ਸੋਨਾ ਕਿੰਨਾ ਹੀ ਕੀਮਤੀ ਹੋਵੇ, ਤੋਤਾ ਪਾਣੀ ਨਾਲੇ ਜਾਊਗਾ, ਪਾਣੀ ਜੇ ਕੋਈ ਚੀਜ਼ ਪਾਉਣੀ ਪਊ, ਸਰੀਰ ਕਿੰਨਾ ਹੀ ਕੀਮਤੀ ਹੋਵੇ, ਕਿਸੇ ਦਾ ਵੀ ਹੋਵੇ, ਪਾਣੀ ਨਾਲੇ ਧੋਣਾ ਪਊਗਾ, ਦੁੱਧ ਨਾਲ ਤਾਂ ਜ਼ਿਆਦਾ ਕੀਮਤੀ ਨਹੀਂ ਪਾਣੀ ਹੈ, ਦੁੱਧ ਨੂੰ ਆਪਾਂ ਕੀਮਤੀ ਬਣਦੇ ਨਾ ਪਾਣੀ ਨੂੰ, ਫਿਰ ਦੁੱਧ ਨਾਲ ਵੀ ਧੋ ਲੋ ਤਾਂ ਵੀ ਕੀ ਹੈ, ਧੋਤਾ ਜਾ ਸਕਦਾ, ਦੇਵੀ ਦੇਵਤਿਆਂ ਨੂੰ ਦੁੱਧ ਨਾਲ ਕਿਉਂ ਧੋਦੇ ਨੇ, ਪਾਣੀ ਨੂੰ ਇਨਫੀਰੀਅਰ ਮੰਨ ਕੇ ਧੋਦੇ ਨੇ, ਪਾਣੀ ਨੂੰ ਘਟੀਆ ਮੰਨ ਕੇ ਧੋਦੇ ਨੇ। ਦਰਬਾਰ ਸਾਹਿਬ ਸਾਡੇ ਦੁੱਧ ਨਾਲ ਕਿਉਂ ਧੋਦੇ ਨੇ? ਪਾਣੀ ਨੂੰ ਘਟੀਆ ਮੰਨ ਕੇ ਧੋਦੇ ਨੇ। ਪਰ ਦੁੱਧ ਨਾਲ ਵੀ ਕੀਮਤੀ ਹੈ ਸਰੀਰ ਤਾਂ, ਦੁੱਧ ਅਸੀਂ ਪੀਂਦੇ ਹਾਂ ਇਹਦੇ ਵਾਸਤੇ, ਦੁੱਧ ਵੀ ਖੁਰਾਕ ਹੈ। ਇਸ ਕਰਕੇ ਬਾਹਰ ਸਰੀਰ ਦੀ, ਇਹ ਤਾਂ ਹੀਰਾ ਅਮੋਲ ਕਹਿੰਦੇ, ਹੀਰਾ ਜਨਮ ਅਮੋਲ ਹੈ, ਮੁੱਲੇ ਨਹੀਂ ਇਹਦਾ, ਤੇ ਇਹਨੂੰ ਪਾਣੀ ਦਾ ਤਾਂ ਮੁੱਲ ਹੈ, ਹਸੀ ਦਾ ਮੁੱਲ ਹੈ, ਬਸ ਕੌਡੀ ਬਦਲੇ ਤੋਦੇ ਕਹਿੰਦੇ ਨਾਲ ਨੇ ਕੌਡੀ ਨੂੰ, ਠੀਕ ਹੈ, ਸਾਫ਼ ਹੋ ਜਾਂਦਾ। ਮੈਲੇ ਲਾਉਣੀ ਹੈ ਜੀ, ਇਹਦੀ ਮੈਲੇ ਲਾਉਣੀ ਹੈ। ਪਰ ਜਿਹੜਾ ਮਨ ਤੋਂ ਹੁੰਦਾ, ਮਨ ਮਨ ਨੂੰ ਸਪੀਰ ਜੀਵਨ ਤੋਂ ਹੁੰਦਾ, ਮਨ ਘਟੀਆ ਮਨ ਨਹੀਂ ਧੋ ਸਕਦਾ ਵਧੀਆ ਮਨ। ਜੇ ਵਧੀਆ ਮਨ ਘਟੀਆ ਮਨ ਜੇ ਡੁੱਬ ਗਿਆ, ਮੈਂ ਉਹੀ ਸਮਾਂ ਮਲੀਨ ਹੋ ਜੂਗਾ। ਇਸ ਕਰਕੇ ਪਰਮੇਸ਼ੁਰ ਕਿਸੇ ਦੀ ਗੱਲ ਨਹੀਂ ਮੰਨਦਾ, ਤੂੰ ਇਹਦੇ ਬੰਦੀ, ਉਹਨੇ ਉਹਦੀ ਮੈਲ ਲਾਉਣੀ ਹੈ, ਕੱਟਣੀ ਹੈ ਮੈਲ ਤਾਂ। ਇਸ ਕਰਕੇ ਸ਼ਬਦ ਨਾਲ ਧੋ ਹੁੰਦਾ, ਮਨ ਧੋਵੋ ਸ਼ਬਦ ਨਾਲ ਧੋ, ਨਾਮ ਪਵਿੱਤਰ ਚੀਜ਼ ਨਾਲ ਧੋ ਹੁੰਦਾ। ਆ ਸ਼ਬਦ ਵੀ ਪਵਿੱਤਰ ਹੈ, ਇਹ ਸ਼ਬਦ ਪਵਿੱਤਰ ਹੈ। ਮਨ ਨੂੰ ਜੇ ਪਵਿੱਤਰ ਕਰਨਾ, ਪਵਿੱਤਰ ਗੁਰਬਾਣੀ ਨਾਲ ਧੋਵੋ, ਇੱਥੋਂ ਸਟਾਰਟ ਕਰੋ। ਮਨ ਧੋਵੋ ਸ਼ਬਦ ਲਾਗੋ, ਰਹੋ ਹਰਸਿਓ ਚਿੱਤ ਲਾਏ, ਬਾਲੇ ਹੀ ਦਾ ਕੀ ਹੈ, ਪਾਣੀ ਨਾਲ ਧੋ ਜਾਂਦਾ। ਇੱਥੋਂ ਬਦਲਤੀ ਲਾਈਨ, ਇੱਥੋਂ ਲਾਈਨ ਬਦਲਤੀ, ਚੱਕ ਕੇ ਉੱਪਰ ਲੈ ਗਏ। ਸਿਰਫ ਕਾਇਆ ਤੇ ਗੱਲ ਖੜੀ ਕਰਤੀ, ਮਾਇਆ ਛੱਡਤੀ ਸੀ। ਮਾਇਆ ਤਾਂ ਸ਼ਰੇ ਛੱਡਤੀ ਜਦ ਕਿਹਾ ਆਤਮ ਰਾਮ ਲਿਓ
ਪ੍ਰਵਾਣ,
ਮਾਇਆ ਅੱਡ ਕਰਤੀ। ਹੁਣ ਆਤਮ ਨੂੰ ਧੋਣਾ, ਧੋਣਾ ਆਤਮਾ ਨੂੰ ਹੋ ਗਿਆ। ਹੁਣ ਕਾਇਆ, ਹੁਣ ਆਤਮਾ ਬਣ ਗਈ, ਆਤਮਾ ਕਾਇਆ ਹੀ ਹੈ। ਪ੍ਰਾਣ ਚਲੇ ਤਬ ਰੋਈ ਕਾਇਆ, ਜਦ ਪ੍ਰਾਣ ਸਾਹਿਬ ਮੁੱਕ ਜਾਂਦੇ ਨੇ ਫਿਰ ਪਛਤਾਉਂਦਾ, ਫਿਰ ਹੁੰਦਾ ਹੈ। ਰੋਣਾ ਸਰੀਰ ਨੇ ਥੋੜ੍ਹੀ ਰੋਣਾ, ਰੋਣਾ ਤਾਂ ਅੰਦਰਲੇ ਨੇ। ਜਦ ਕਹਿੰਦਾ ਪ੍ਰਾਣ ਚੱਲੇ ਤਬ ਰੋਈ ਕਾਇਆ, ਉਹ ਬੰਦੇ ਨੂੰ ਗਿਆਨ ਹੈ ਵੀ ਕਾਇਆ ਨੇ ਰੋਣਾ, ਮਾਇਆ ਨੇ ਕੀ ਰੋਣਾ, ਇਹਦੇ ਤਾਂ ਝੂਲਦੇ ਹੀ ਨਹੀਂ, ਉਹਦੇ ਹੀ ਝੂਲਦੇ ਨੇ। ਫਿਰ ਉਦੋਂ ਰੋਇਆ ਕੌਣ? ਪ੍ਰਾਣ ਤਾਂ ਚਲੇ ਗਏ, ਕੌਣ ਰੋਇਆ ਫਿਰ?
ਹੱਥੋਂ
ਪਛਤਾਇਆ ਕੌਣ? ਉਹੀ ਪਛਤਾਇਆ, ਉਹ ਕਾਇਆ। ਕਾਇਆ ਔਰ ਮਾਇਆ ਦਾ ਫਰਕ ਸਮਝਣ ਵਾਲੀ ਗੱਲ ਹੈ।
ਅਸ਼ਟਮੀ ਅਸ਼ਟ ਧਾਤ ਕੀ ਕਾਇਆ,
ਅਸ਼ਟ ਧਾਤ ਕੀ ਕਾਇਆ, ਇਹ ਕਾਇਆ ਅਸ਼ਟ ਧਾਤ ਦੀ ਅੰਦਰਲੀ ਬਾਹਰਲੀ ਕਾਇਆ, ਬਾਹਰਲੀ ਜਿਹੜੀ ਮਾਇਆ ਸਰੀਰ ਹੈ, ਇਹ ਸੱਤ ਧਾਤ ਬੋਲਦਾ। ਇੱਥੇ ਵੀ ਅਰਥ ਬਦਲਦੇ ਜਾਂਦੇ ਨੇ ਪੰਡਿਤ, ਇਹਦੀਆਂ ਅਰਥ ਧਾਤਾਂ ਬਣਾ ਕੇ ਸਰੀਰ ਬਾਹਰਲਾ ਕਰਤਾ, ਇੱਥੇ ਆ ਕੇ ਅਰਥ ਬਦਲੇ ਉਹਨੇ ਨਰੋਤਮ ਨੇ। ਉਹਨੂੰ ਪਤਾ ਹੀ ਨਹੀਂ ਵੀ ਅਸ਼ਟ ਧਾਤ ਸਰੀਰ ਬਣਾਤਾ, ਅਸ਼ਟ ਧਾਤੂਆਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਉਹਨੇ ਕਿਹਾ ਮੂਰਤੀਆਂ ਨਹੀਂ, ਮੂਰਤੀਆਂ ਤੇ ਅਟੈਕ ਕਰ ਰਹੇ, ਅੱਠ ਧਾਤ ਦੀ ਜਿਹੜੀ ਬਣਾਈ ਹੋਈ ਹੈ, ਅੱਠ ਧਾਤ ਦੀਆਂ ਤਲਵਾਰਾਂ ਵੀ ਬਣੀਆਂ ਹੋਈਆਂ ਨੇ। ਪਹਿਲਾਂ ਆਏ ਅਰਥ ਨੇ ਇੱਥੋਂ ਬਦਲੀ ਹੋਈ ਹੈ ਸਾਰੀ, ਉਹ ਅੱਠ ਧਾਤ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਨੇ, ਉਹ ਮੂਰਤੀਆਂ ਤਾਂ ਬਣਾਈਆਂ ਨੇ। ਆਹ ਗੱਲ ਅੱਠ ਧਾਤ ਦੀ ਕਹੀ ਸੀ, ਸਰੀਰ ਸੱਤ ਧਾਤੂਆਂ ਦਾ ਬਣਿਆ ਹੋਇਆ, ਬਾਲਾ ਸ਼੍ਰੀ ਸੱਤ ਧਾਤੂਆਂ ਦਾ ਅਰਥ ਨਹੀਂ ਹੈ, ਬਿਲਕੁਲ ਲਿਖਿਆ ਹੋਇਆ ਮਹਾਨ ਕੋਸ਼ ਵੀ ਲਿਖਿਆ ਹੋਇਆ, ਮਰਦਾ ਵੀ ਹੈ ਤਾਰਾ ਸਭ ਸੱਤ ਧਾਤੂ ਦਾ, ਲੇਕਿਨ ਜੇ ਅੱਠ ਦਾ ਅਰਥ ਕਰਦਾ ਅਰਥ ਇਹਦੇ ਕਰ ਦਿੰਦਾ, ਸਾਹ ਸੱਤਾ ਹੀ ਪਿਆਰ ਹੋ ਗਿਆ ਵਿਚਾਰਾ। ਉਹਨੂੰ ਪਤਾ ਹੀ ਨਹੀਂ ਗੱਲ ਕੀ ਕਹਿ ਗਿਆ, ਜਿੱਥੇ ਜਿੱਥੇ ਉਹਨੇ ਗੜਬੜ ਕੀਤੀ ਉੱਥੇ ਦੀ ਉੱਥੇ ਫੜਿਆ ਗਿਆ। ਉਹ ਫੜੇ ਤੋਂ ਬਾਅਦ ਪਤਾ ਲੱਗਿਆ ਵੀ ਉਹਨੇ ਕੀਤਾ ਕੀ ਹੋਇਆ, ਜਾਣ ਬੁੱਝ ਕੇ ਜੋ ਦਰੁਸਤੀ ਕੀਤੀ ਸੀ ਭਗਤਾਂ ਨੇ ਕਬੀਰ ਨੇ, ਉਹੀ ਗੜਬੜ ਕਰਤੀ ਪੰਡਿਤ ਨੇ, ਉੱਥੇ ਗੜਬੜ ਕਰਤੀ। ਫਿਰ ਅੱਠਵੀਂ ਅੱਜ ਧਾਤੂ ਕੀ ਕਾਇਆ,
ਤਾਂ ਅਕੁੱਲ ਮਹਾਨ ਨਿਧ ਰਾਇ,
ਤਾਂ ਮੈਂ ਅਕੁੱਲ, ਹੁਣ ਅਕੁੱਲ ਹੈ ਉਹ ਤਾਂ ਆਤਮ ਅਕੁੱਲ, ਤਾਂ ਆਤਮਾ ਮਹਾਨ ਨਿਧ ਰਾਇਆ ਦੀ ਹੈ,
ਮਹਾਨ ਨਿਧ ਰਾਇਆ,
ਮਹਾਨ ਨਿਧ ਤੇ ਕਿੱਥੇ ਅਕੁੱਲ ਮਹਾਨ ਨਿਧ ਰਾਇਆ ਕੀ ਹੈ ਨਾਮ, ਜਿਹੜੀ ਵਿਵੇਕ ਬੁੱਧੀ ਹੈ ਆ ਵਿਵੇਕ ਹੈ ਨਾ ਉਹ ਕੁੱਲ ਮਹਾਨ ਇਧਰ ਆਇਆ ਉਹਨੂੰ ਕਿਹਾ ਹੈ ਮਹਾਨ ਇਧਰ ਆਇਆ ਤਾਂ ਵਿਵੇਕ ਹੈ ਫਿਰ ਉਹਦੀ ਅਸ਼ਤਾ ਆਦੀ ਕਾਇਆ ਜਿਹੜਾ ਵਿਵੇਕ ਹੈ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾਕਾ ਨੋ
ਵਿਵੇਕੋ
ਅੱਠ ਧਾਤੂ ਦੀ ਕਾਇਆ ਉਹਦੀ ਅੱਠ ਧਾਤੂ ਕਦੇ ਉਹਦੀਆਂ ਅੱਠੇ ਧਾਤੂਆਂ ਇੱਕ ਦੇ ਆਲੇ ਦੁਆਲੇ ਰੱਖੀਆਂ ਨੇ ਇੱਕ ਦੀ ਕਾਇਆ ਕੀ ਹੈ ਕਬੀਰ ਨੇ ਗੱਲ ਕਹਿਤੀ ਅਸੀਂ ਮੈਂ ਅਸ਼ਤਾਤ ਕੀ ਕਾਇਆ ਪਰ ਕਾਇਆ ਬਣਾ ਕੇ ਨਹੀਂ ਦੱਸੀ ਅਸ਼ਟਮੇ ਅਸ਼ਤਾਤ ਕੀ ਕਾਇਆ ਅਸ਼ਟਮੇ ਛੇਤ ਦੀ ਗੱਲ ਹੈ ਅੱਠਵੇਂ ਨੰਬਰ ਤੇ ਅਸਲ ਦੇ ਵਿੱਚ ਅਸ਼ਟਾਂਗ ਯੋਗ ਵੀ ਹੈ ਇੱਕ ਅੱਠ ਜਿਹੜਾ ਸ਼ਬਦ ਹੈ ਇਹਦਾ ਬਹੁਤ ਇੰਪੋਰਟੈਂਸ ਹੈ ਇਹਦੇ ਵਿੱਚ ਅੱਠ ਪੱਖ ਮੁਕਤੀਆਂ ਚਾਰ ਨੇ ਚਾਰੇ ਮੁਕਤੀਆਂ ਕਹਿੰਦੇ ਨੇ ਚਾਰ ਥਾਂ ਚਾਰ ਪਾਸਿਆਂ ਤੋਂ ਚਾਰੇ ਪਾਸਿਆਂ ਤੋਂ ਮਨ ਫਸਿਆ ਹੋਇਆ ਮਾਇਆ 'ਚ ਮਾਇਆ ਦਾ ਚਾਰੇ ਪਾਸਿਆਂ ਤੋਂ ਮਾਇਆ ਦੇ ਵਿੱਚੋਂ ਮਨ ਦਾ ਨਿਕਲ ਜਾਣਾ ਚਾਰ ਮੁਕਤੀਆਂ ਨੇ ਜਿਵੇਂ ਇਹ ਮਨ ਫਸਿਆ ਮਾਇਆ 'ਚ ਤਾਂ ਇਹਦਾ ਨਿਰਭੈਤਾ ਵਾਲਾ ਗੁਣ ਗੜ ਗਿਆ ਭੈ ਵੀ ਰਹਿੰਦਾ ਮਨ ਇਹਦਾ ਅੰਦਰ ਭੈ ਬੜੀ ਰਹਿੰਦੀ ਹੈ ਮਾਇਆ ਜੋ ਹੈ ਸਰੀਰ ਜੋ ਹੈ ਸਰੀਰ ਕਰਕੇ ਭੈ ਬੜੀ ਰਹਿੰਦੀ ਹੈ ਮਾਇਆ ਦੇ ਵਿੱਚ ਲਿਪਤਾ ਜਿੰਨਾ ਲੋਭ ਹੈ ਨਿਰਵੈਰ ਨਹੀਂ ਹੋ ਸਕਦਾ ਜੇ ਲੋਭੀ ਹੈ ਨਿਰਵੈਰ ਨਹੀਂ ਹੋ ਸਕਦਾ ਲੋਭੀ ਜਿੱਥੇ ਲੋਭ ਹੋਊ ਟਕਰਾਊਗਾ ਕਿਤੇ ਨਾ ਕਿਤੇ ਟਕਰਾ ਜਾਣਾ ਉਹਨੇ ਇੰਟਰਸਟ ਟਕਰਾ ਜਾਂਦੇ ਨੇ ਐਕਸਟਰਾਫਾਤ ਪੈਦਾ ਹੋ ਜਾਂਦੇ ਨੇ ਸੰਸਾਰ ਦੇ ਵਿੱਚ ਲੜਾਈਆਂ ਕਾਹਦੀਆਂ ਨੇ ਇੰਟਰਸਟ ਆਪਣੇ ਆਪਣੇ ਮੁਲਕਾਂ ਦਾ ਇੰਟਰਸਟ ਹੈ ਆਪਣੇ ਆਪਣੇ ਸੂਬਿਆਂ ਚ ਲੜਾਈਆਂ ਨੇ ਅਸੀਂ ਪਾਣੀ ਦੇ ਦੇਣਾ ਅਸੀਂ ਪਾਣੀ ਲੈਣਾ ਆਰਥਿਕ ਪੱਖ ਦੀਆਂ ਲੜਾਈਆਂ ਨੇ ਸਾਰੀਆਂ ਆਰਥਿਕ ਆਰਥਿਕ ਦਾ ਸੰਬੰਧ ਸਰੀਰ ਨਾਲ ਹੈ ਜਿੰਨਾ ਚਿਰ ਸਰੀਰ ਆਦਮੀ ਦੇ ਨਾਲ ਜੁੜਿਆ ਹੋਇਆ ਹੈ ਇਹ ਲੜਾਈ ਰਹੂਗੀ ਸੰਸਾਰੀ ਲੜਾਈ ਰਹੂਗੀ ਜਿਹੜਾ ਸਰੀਰ ਦੇਹਧਾਰੀ ਆਦਮੀ ਹੈ ਮਾਇਆਧਾਰੀ ਹੈ ਦੇਹਧਾਰੀ ਨੂੰ ਮਾਇਆਧਾਰੀ ਕਹਿੰਦੇ ਨੇ ਸੱਚ ਮਾਇਆਧਾਰੀ ਦਾ ਅਰਥ ਇਹ ਨਹੀਂ ਹੈ ਜਿਹਦੇ ਕੋਲ ਪੈਸਾ ਹੈ ਪੈਸੇ ਦੀ ਲੋੜ ਸਰੀਰ ਕਰਕੇ ਹੈ ਜੇ ਸਰੀਰ ਹੈ ਤਾਂ ਪੈਸੇ ਦੀ ਲੋੜ ਹੈ ਮਾਇਆ ਦੀ ਲੋੜ ਮਾਇਆ ਹੀ ਸਰੀਰ ਮਾਇਆ ਹੀ ਹੈ ਮਾਇਆਧਾਰੀ ਦੇਹਧਾਰੀ ਇਹਦੇ ਚਾਰੇ ਗੁਣ ਗੜ ਜਾਂਦੇ ਨੇ ਮਨ ਕਰਕੇ ਚਾਰ ਗੁਣ ਗੜੇ ਹੋਏ ਨੇ ਨਿਰਭਉ ਅਸੀਂ ਹੈ ਨਹੀਂ ਨਿਰਵੈਰ ਅਸੀਂ ਹੈ ਨਹੀਂ ਠੀਕ ਹੈ ਉਹ ਜਿਹੜਾ ਨਿਰਾਕਾਰੀ ਸਰੀਰ ਅਸੀਂ ਮੰਨਦੇ ਸੀ ਆਪਣਾ ਅਸੀਂ ਹੁਣ ਮੰਨਦੇ ਨਹੀਂ ਸਰੀਰ ਨੂੰ ਮੰਨਦੇ
ਅਜੂਨੀ ਤੇ
ਅਜੂਨੀ ਹੈ ਨਹੀਂ ਦੂਰ ਹੈ ਸਾਡੇ ਅਜੂਨੀ ਹੈ ਨਹੀਂ ਜੂਰ ਵਿੱਚ ਚਾਰੇ ਗੁਣ ਹੈ ਜੀ ਸਾਡੇ ਚਾਰੇ ਗੁਣ ਦੁਬਾਰਾ ਪੈਦਾ ਹੋ ਜਾਣਗੇ ਕਦ ਪੈਦਾ ਹੋਣਗੇ ਜਾਂ ਮਾਇਆ ਨੂੰ ਤਿਆਗ ਦਾਂਗੇ ਮਾਇਆ ਦੀ ਦੌੜੇ ਤਿਆਗ ਦਾਂਗੇ ਮਾਇਆ ਦੇ ਤਿਆਗ ਤੇ ਬਿਨਾਂ ਚਾਰੇ ਗੁਣ ਨਹੀਂ ਪੈਦਾ ਹੋ ਸਕਦੇ ਸੰਸਾਰ ਕੋ ਤਿਆਗਣਾ ਚਾਹੁੰਦਾ ਜੀ ਇਸੇ ਕਰ ਗੁਰਬਾਣੀ ਦਾ ਮਤਲਬ ਹੈ ਮਨ ਕਬੂਲ ਕਰਦਾ ਮਤਲਬ ਇਹੀ ਹੈ ਮਾਇਆ ਦਾ ਤਿਆਗ ਕਬੂਲ ਕਰ ਲੈ ਨਹੀਂ ਖੜਾ ਛੁੱਟ ਸਕਦਾ ਮਾਇਆ ਦੇ ਤਿਆਗ ਬਿਨਾਂ ਪਰ ਧਰਮ ਕੋ ਇਹ ਸਿੱਖਿਆ ਦਿੰਦਾ ਹੀ ਨਹੀਂ ਧਰਮ ਦੀ ਸਿੱਖਿਆ ਗੱਲ ਤਾਂ ਕਰ ਦਿੰਦੇ ਨੇ ਕਿਤੇ ਕਿਤੇ ਅਸੀਂ ਮਾਇਆ ਦੀ ਪਰ ਇਹ ਵਿਸ਼ਾ ਨਹੀਂ ਬਣਾਇਆ ਮਾਇਆ ਦਾ ਤਿਆਗ ਦਾ ਗੁਰਬਾਣੀ ਨੇ ਵਿਸ਼ਾ ਹੀ ਬਣਾਇਆ ਮਾਇਆ ਦਾ ਤਿਆਗ ਦਾ ਵਿਸ਼ਾ ਹੀ ਹੈ ਸਾਡਾ ਮਾਇਆ ਤਿਆਗਣੀ ਪਊਗੀ ਜੇ ਪਰਮ ਆਨੰਦ ਲੈਣਾ ਪਰਮ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਤਾਂ ਮਾਇਆ ਤਿਆਗਣੀ ਪਊਗੀ ਅਗਨ ਹੈ ਤਾਂ ਅਗਨ ਸਾਗਰ ਹੈ ਅਗਨ ਸਾਗਰ ਚੋਂ ਬਾਹਰ ਜਾਏ ਬਿਨਾਂ ਨਿਕਲੇ ਬਿਨਾਂ ਆਨੰਦ ਪਰਮ ਆਨੰਦ ਹੋ ਨਹੀਂ ਸਕਦਾ ਹੁਣ ਅਸੀਂ ਅਗਨ ਸਾਗਰ ਦੇ ਵਿੱਚ ਹੀ ਸੁੱਖ ਫਲਦੇ ਹਾਂ ਸਾਰੇ ਧਰਮ ਅਗਨ ਸਾਗਰ ਦੇ ਵਿੱਚ ਹੀ ਸੁੱਖ ਦਿੰਦੇ ਨੇ ਰਿੱਧੀਆਂ ਸਿੱਧੀਆਂ ਇਹੀ ਹੈ ਹੋਰ ਕੀ ਇਸ ਕਰਕੇ ਸਾਰੀਆਂ ਹੀ ਮਤਾਂ ਨੂੰ ਭਰਮ ਜਾਲ ਚ ਫਸਾਉਣ ਵਾਲੀਆਂ ਨੇ ਉਹ ਸਿਵਰ ਨਹੀਂ ਹੈ ਅਗਨ ਸਾਗਰ ਜੋ ਬਾਹਰ ਨਿਕਲਣੇ ਦੇਣਾ ਸੋ ਕਹਿੰਦੇ ਤੁਹਾਨੂੰ ਕਰਕੇ ਦਿਖਾਵਾਂਗੇ ਉਹ ਬਲੈਕਮੇਲ ਕਰਦੀਆਂ ਨੇ ਸਾਰੀਆਂ ਮਤਾਂ ਸਾਖਤਾਂ ਦੀਆਂ ਮਤਾਂ ਨੇ ਉਹ ਆਪ ਬੜੇ ਬਣੇ ਹੋਏ ਨੇ, ਬੜੇ ਬਣ ਕੇ ਰਹਿਣਾ ਚਾਹੁੰਦੇ ਨੇ, ਆਪਣੀ ਪੂਜਾ ਚਾਹੁੰਦੇ ਨੇ, ਉਹ ਪੂਜਾ ਸੰਸਾਰ 'ਚ ਹੋ ਸਕਦੀ ਹੈ, ਨਿਰਾਕਾਰੀ ਦੁਨੀਆ 'ਚ ਪੂਜਾ ਨਹੀਂ ਹੋਣੀ ਉਦੋਂ ਦੀ। ਸੱਚਖੰਡ ਦਿੱਤਾ ਸਭ ਬਰਾਬਰ ਨੇ, ਜਿਹਨੇ ਬਰਾਬਰੀ ਰੱਖਣੀ ਹੈ, ਜਿਹਨੇ ਨੀਵਾਂ ਹੋਣਾ, ਨੀਵਾਂ ਹੋਣਾ ਮੰਨਣਾ ਉਹ ਸੱਚਖੰਡ ਜਾ ਸਕਦਾ, ਜਿਹਨੇ ਸੰਤ ਬਣਨਾ, ਜਿਹਨੇ ਗੁਰੂ ਬਣਨਾ ਉਹ ਇੱਥੇ ਹੀ ਰਹੂਗਾ, ਨਹੀਂ ਜਾ ਸਕਦਾ ਉੱਥੇ, ਐਂਟਰੀ ਉਹ ਨਹੀਂ ਹੈ ਉਹਦੀ, ਉੱਥੇ ਅਹੰਕਾਰੀ ਆ, ਉਹ ਅਹੰਕਾਰ ਦੀ ਐਂਟਰੀ ਨਹੀਂ ਹੈ ਉੱਥੇ। ਜਿਹਨਾਂ ਨੇ ਅਹੰਕਾਰ ਨਹੀਂ ਛੱਡਣਾ, ਵਡਿਆਈ ਨਹੀਂ ਛੱਡਣੀ, ਉਹਨਾਂ ਦੀ ਉਪਦੇਸ਼ ਹੋਰ ਹੈ, ਮਤਾਂ ਹੋਰ ਨੇ। ਜਿਹੜੇ ਦਾਸ ਨੇ ਭਗਤ ਨੇ ਉਹਨਾਂ ਦੀ ਮਤ ਹੋਰ, ਛੋਟਾ ਬਣੇ ਬਿਨਾਂ ਐਂਟਰੀ ਉਹ ਨਹੀਂ ਹੈ। ਛੋਟਾ ਬਣਾ ਅਹੰਕਾਰ ਦਾ ਤਿਆਗ ਕਰਨਾ, ਅਹੰਕਾਰ ਦਾ ਤਿਆਗ ਹੋਵੇ ਛੋਟਾ ਹੋ ਗਿਆ, ਜਿਵੇਂ ਸੋ ਬੋਰਾ ਹੋਇਆ, ਸਵਾਲ ਹੀ ਨਹੀਂ ਪੈਦਾ ਹੁੰਦਾ ਐਂਟਰੀ ਦਾ। ਇਹ ਗੱਲ ਦੀ ਸਮਝ ਨਹੀਂ ਹੈ ਸਿੱਖਾਂ ਨੂੰ, ਜੇ ਸਮਝ ਹੁੰਦੀ ਤਾਂ ਨਾਨਕ ਨੂੰ ਗੁਰੂ ਨਾ ਬਣਾਉਂਦੇ, ਗੁਰੂ ਦਾ ਪ੍ਰਚਾਰ ਨਾ ਕਰਦੇ। ਉਹਨਾਂ ਨੂੰ ਸਮਝ ਹੈ, ਜਿਹੜੀ ਸਾਨੂੰ ਜਿਹੜੀ ਸਮਝ ਹੈ, ਸੰਸਾਰ ਨੂੰ ਜਿਹੜੀ ਮਰਦੀ ਸਮਝ, ਉਹ ਸਖਤ ਦੀ ਮਰਦ ਹੈ। ਇਸ ਮਰਦੀ ਸਮਝ ਰਹਿੰਦੀ ਹੋ ਨਹੀਂ ਹੁੰਦੀ, ਕੁਛ ਚਿਰ ਰਹਿੰਦੀ ਹੁੰਦੀ ਹੈ, ਬਾਅਦ ਚ ਅਲੋਪ ਹੋ ਜਾਂਦੀ ਹੈ। ਇਹ ਮਤ ਕਾਗਜ਼ਾਂ 'ਚ ਰਹਿੰਦੀ ਹੈ, ਗ੍ਰੰਥਾਂ 'ਚ ਰਹਿੰਦੀ ਹੈ, ਆਦਮੀ ਦੇ ਦਿਮਾਗ 'ਚੋਂ ਨਿਕਲ ਜਾਂਦੀ ਹੈ। ਆਦਮੀ ਚਾਹੁੰਦਾ ਨਹੀਂ ਨਾ, ਅਹੰਕਾਰ ਹੀ ਹੈ, ਦਿਮਾਗ ਦਾ ਅਹੰਕਾਰ ਬੜਿਆ ਹੋਇਆ। ਇਹ ਮਤ ਕਿਵੇਂ ਰਹਿ ਜੂ? ਇੱਕੋ ਹੀ ਚੀਜ਼ ਰਹੂ, ਕਿਆ ਨਾਮ ਰਹੂ, ਕਿਆ ਗਿਆਨ ਰਹੂ, ਕਿਆ ਅਹੰਕਾਰ ਰਹੂ? ਹੋਮੈ ਨਾਵੈ ਨਾਲ ਵਿਰੋਧ। ਜਿਹੜੇ ਮਨ ਵਿੱਚ ਅਹੰਕਾਰ ਹੈ ਉੱਥੇ ਮਤ ਰਹਿੰਦੀ ਹੁੰਦੀ, ਉੱਥੇ ਦਾ ਵਜੂਦ ਖਤਮ ਹੋ ਜਾਂਦਾ। ਅੱਜ ਹੋਇਆ ਹੋਇਆ ਇਸੇ ਕਰਕੇ, ਇਸੇ ਕਰਕੇ ਹੋਇਆ। ਚਾਰ ਮੁਕਤੀਆਂ ਨੇ, ਚਾਰੇ ਸਿੱਧੀਆਂ ਨੇ, ਸਿੱਧੀਆਂ ਨੇ ਸੋਝੀਆਂ ਨੇ ਚਾਰ, ਸਿੱਧੀਆਂ ਮਤਲਬ ਸੋਝੀ, ਸੋਝੀ ਵੀ ਚਾਰ ਪ੍ਰਕਾਰ ਦੀ ਹੈ। ਚਾਰੇ ਮੁਕਤੀਆਂ ਕਿਵੇਂ ਮਿਲਣਗੀਆਂ? ਇਹਦੀ ਸਮਝ ਵੀ ਚਾਰ ਪ੍ਰਕਾਰ ਦੀ ਹੀ ਹੈ। ਇਕੱਠੇ ਹੋ ਗਿਆ, ਚਾਰ ਗੁਣ ਜਿਹੜੇ ਚਿੱਤ ਵਾਲੇ ਨੇ, ਦੋ ਦਾਲ ਹੋਈ ਹੋਈ ਆ ਉਹਨੇ, ਅੱਧਾ ਤਾਂ ਇਹ ਸ਼ੁੱਧ ਹੈ, ਹਾਰਾਂ ਕਿਹਾ ਹੋਵੇ ਉਹਨੂੰ ਵੀ ਹੈ, ਹਾਂ ਉਹਨੂੰ ਵੀ ਹੈ, ਹੋਵੇ ਚਾਇਆ ਹੋ ਵਿੱਚ ਗਿਆ, ਫਿਰ ਵੀ ਸ਼ੁੱਧ ਹੈ, ਮਾਇਆ ਦੇ ਵਿੱਚ ਨਹੀਂ ਲਿਪਤ ਹੁੰਦਾ, ਸਮਝ ਆ ਹੈਗੀ, ਅੱਧਾ ਮਾਇਆ 'ਚ ਲਿਪਤ ਹੈ ਮਨ, ਜਿਹੜਾ ਮਾਇਆ 'ਚ ਲਿਪਤ ਨਹੀਂ ਹੈ ਉਹਦੇ 'ਚ ਚਾਰ ਗੁਣ ਹੈ, ਕਹਿ ਪੂਰੇ ਨਹੀਂ ਹੋਏ। ਉਹ ਜਮਦਾ ਮਰਦਾ ਨਹੀਂ, ਜੂਨ 'ਚ ਨਹੀਂ ਹੁੰਦਾ, ਅਜੂਦੀ ਬੈਠਾ, ਅੱਡ ਬੈਠਾ, ਅੱਧਾ ਅੱਡ ਬੈਠਾ, ਅਜੂਦੀ ਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਹੈ ਸਮੇਂ, ਉਹਦਾ ਅਵਿਨਾਸ਼ੀ ਗੁਣ ਉਹਨੇ ਆਪਣਾ ਰੱਖਿਆ ਹੋਇਆ। ਮਨ ਜਮਦਾ ਮਰਦਾ, ਮਨ ਕਰਕੇ ਜਮਦਾ ਮਰਦਾ, ਕਿ ਸਰੀਰ ਦੇ ਵਿੱਚ ਅੱਧਾ ਹੀ ਹੁੰਦਾ ਨਾ, ਮਾਇਆ 'ਚ ਅੱਧਾ ਹੀ ਹੁੰਦਾ, ਅੱਧਾ ਹੀ ਲਿਪਤ ਹੁੰਦਾ। ਐ ਕਹਿ ਲਓ ਸਰੀਰ ਦਾ ਇੱਕ ਹਿੱਸਾ ਇਹਦਾ ਮਾਰਿਆ ਹੋਇਆ, ਲਕਬਾ ਮਾਰ ਗਿਆ ਕਿਸੇ ਨੂੰ, ਇੱਕ ਹਿੱਸੇ ਦੇ ਗੁਣ ਗਲ ਗਏ, ਇੱਕ ਹਿੱਸੇ ਦੇ ਗੁਣ ਚਾਲੂ ਨੇ, ਠੀਕ ਨੇ, ਚਾਰ ਗੁਣ ਇਹਦੇ ਚਾਲੂ ਨੇ। ਇੱਕ ਪਾਸਾ ਮਾਰਿਆ ਗਿਆ, ਮਾਰੇ ਹੋਏ, ਜਿਹੜਾ ਇੱਕ ਪਾਸਾ ਮਾਰਿਆ ਗਿਆ, ਹੱਥ ਨਹੀਂ ਚੱਲਦਾ, ਬਾਂਹ ਨਹੀਂ ਚੱਲਦੀ, ਲੱਤ ਨਹੀਂ ਚੱਲਦੀ, ਇਤਲਾ ਪਾਸਾ ਤਾਂ ਨਹੀਂ ਚੱਲਦਾ ਨਾ, ਉਹਦਾ ਅਸਰ ਦੂਏ ਤੇ ਵੀ ਪੈਂਦਾ, ਨਾਲ ਦੇ ਤੇ ਵੀ ਅਸਰ ਤਾਂ ਨਾਲ ਦੇ ਤੇ ਪੈਣਾ ਹੀ, ਉਹਦਾ ਨਾਲ ਦਾ ਵੀ ਵਿਕਾਰ ਹੋਇਆ ਹੈ। ਇਸ ਕਰਕੇ ਮਨ ਕਰਕੇ ਅਸੀਂ ਮਾਇਆ ਜੁੜੇ ਹੋਇਆ, ਉਹ ਦੁਆ ਜੋੜਿਆ ਤਾਂ ਉਹਨਾਂ ਹੀ ਹੈ, ਕਹਿ ਕੇ ਜੁੜੇ ਤਾਂ ਸੀਗੇ, ਮਾਇਆ 'ਚ ਜੁੜਨ ਵਾਸਤੇ ਨਹੀਂ ਸੀ ਜੁੜੇ, ਮਾਇਆ 'ਚ ਜੁੜਨ ਵਾਸਤੇ ਨਹੀਂ ਸੀ ਜੁੜੇ। ਇਹ ਤਾਂ ਇੱਕ ਸੁਰਾਗ ਥੋੜਾ ਜਿਹਾ ਜਗਾਇਆ ਸੀ, ਉਹਨੂੰ ਮਾਇਆ 'ਚ ਜੋੜ ਕੇ ਜਗਾਇਆ ਸੀ, ਪੂਰੇ ਜਾਗਣ ਵਾਸਤੇ ਮਨ ਨੂੰ ਜਗਾਇਆ ਸੀ, ਸਰੀਰ ਨਾਲ ਜੋੜ ਕੇ ਪੂਰਾ ਜਗਾਉਣ ਵਾਸਤੇ ਥੋੜਾ ਜਿਹਾ ਜਗਾਇਆ ਸੀ, ਤਾਂ ਕਿ ਸੁਣ ਸਕਦਾ ਹੁਣ, ਇਹ ਇੰਨਾ ਜਾਗਦਾ ਸੁਣ ਸਕਦਾ, ਇੰਨਾ ਜਾਗਦਾ ਦੇਖ ਸਕਦਾ, ਸੁਪਨੇ 'ਚ ਜਿਵੇਂ ਸੁਪਨੇ 'ਚ ਅਸੀਂ ਦੇਖਦੇ ਹੁੰਦੇ ਹਾਂ, ਸੁਣਦੇ ਹੁੰਦੇ ਹਾਂ, ਇਹੋ ਜਿਹਾ ਜਾਗਣਾ ਜਿਵੇਂ ਅਰਧ ਚੇਤਨ ਅਵਸਥਾ, ਉਸ ਨੂੰ ਕਹਿ ਦੋ। ਪਰ ਅਰਧ ਚੇਤਨ ਅਵਸਥਾ ਵਿਦਵਾਨਾਂ ਨੇ ਅੰਦਰਲੇ ਦੀ ਬੋਲੀ, ਅੰਦਰਲਾ ਦਾ ਪੂਰਾ ਜਾਗਦਾ ਇਹ ਅੰਦ ਚੇਤਨ ਚ ਹੈ। ਜੇ ਸੁਪਨਾ ਜੋ ਸੰਸਾਰ ਸੰਸਾਰੀ ਹੈ ਜਿਹੜਾ ਉਹ ਸੁਪਨੇ ਚ, ਉਹ ਅੰਦਰ ਵਾਲਾ ਤਾਂ ਸੁਪਨੇ ਚ ਹੈ ਨਹੀਂ। ਪਰ ਵਿਦਵਾਨਾਂ ਦੀ ਮਤ ਪੁੱਠੀ ਹੁੰਦੀ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਸੰਸਾਰੀ ਹੈ ਜਿਹੜਾ ਸਰੀਰ ਦੇ ਵਿੱਚ, ਇਹ ਸੁਪਨੇ ਚ ਇਹ ਸੱਚ ਮੰਨੀ ਬੈਠਾ ਹੈ ਜੀਵਨ ਨੂੰ। ਤੈਂ ਜੀਵਨ ਚਾਹਦਾ ਸੱਚ ਕਰ, ਫਿਰ ਸੱਚ ਦਾ ਇਹ ਮੰਨੀ ਬੈਠਾ। ਸੁਪਨੇ ਚ ਇਹ ਹੈ ਅੰਦਰ ਲੱਗ ਤੇ ਸੁਪਨੇ ਚ ਇੱਥੋਂ ਆ ਕੇ ਸਰਗੁਣ ਨਿਰਗੁਣ ਦਾ ਫਰਕ ਪੈ ਗਿਆ। ਇੱਥੋਂ ਆ ਕੇ ਵਿਦਵਾਨਾਂ ਦਾ ਗੁਰਮੁਖਾਂ ਦਾ ਇਕਦਮ ਉਲਟ ਹੋ ਗਿਆ। ਵਿਦਵਾਨਾਂ ਦੀ ਮੱਤ ਸੰਤਾਂ ਦੀ ਮੱਤ ਹੁੰਦੀ ਹੈ। ਵਿਦਵਾਨਾਂ ਨੂੰ ਜੋ ਅੱਖਾਂ ਨਾਲ ਦੇਣ ਉਹ ਸੱਚ ਮੰਨਦੇ ਨੇ। ਅੱਖਾਂ ਤੋਂ ਪਰੇ ਵਾਲੀ ਤੀਜੀ ਅੱਖ ਉਹਨਾਂ ਦੀ ਹੁੰਦੀ ਨਹੀਂ, ਨਾ ਉਹਨਾਂ ਨੇ ਖੋਲਣੀਆਂ, ਨਾ ਉਹਨਾਂ ਦੀ ਖੁੱਲਦੀ ਹੈ। ਉਹ ਤਾਂ ਮੱਥੇ 'ਚ ਬਣਾਈ ਬੈਠੇ ਨੇ ਤੀਜੀ ਅੱਖ ਵੀ, ਸ਼ਿਵਜੀ ਦੇ ਮੱਥੇ 'ਚ ਬਣਾਈ ਹੋਈ ਹੈ ਤੀਜੀ ਅੱਖ। ਦਾ ਸਰੀਰ ਨਾਲ ਸੰਬੰਧ ਕੋਈ ਨਹੀਂ, ਉਹ ਨਿਰਾਕਾਰੀ ਸਰੀਰ ਦੀ ਅੱਖ ਹੈ ਉਹ, ਜਿਹਨੂੰ ਸੂਤਕ ਲੱਗਿਆ ਹੋਇਆ। ਇਹ ਵੀ ਨਹੀਂ ਪਤਾ ਵਿਦਵਾਨਾਂ ਨੂੰ, ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਉਹ ਜੇ ਬਾਹਰਲੇ ਸਰੀਰ ਦੀ ਅੱਖ ਹੁੰਦੀ, ਪੰਜ ਚਾਰ ਇਸ ਨੂੰ ਲਾਤਾਰ ਪਰਮੇਸ਼ਰ ਨੇ ਲਾ ਦਿੰਦਾ ਇਹਨੂੰ ਅੱਖਾਂ, ਡਾਕਟਰ ਖੋਲ ਲੈਂਦੇ ਪਰਮਾ ਮਾਰ ਕੇ, ਹੋਰ ਕਰਦੇ ਨੇ ਇਲਾਜ, ਖੋਪੜੀ ਲਾ ਕੇ ਪਰੇ ਰੱਖ ਦਿੰਦੇ ਨੇ, ਇਲਾਜ ਕਰਦੇ ਨੇ, ਅੱਖ ਨਾ ਖੋਲ ਸਕਦੇ ਡਾਕਟਰ। ਇੱਥੋਂ ਪਤਾ ਲੱਗਦਾ ਵੀ ਸੰਸਾਰ ਕਿਵੇਂ ਉਲਝਿਆ ਹੈ। ਜਿਹੜੇ ਸਾਰੇ ਪ੍ਰਚਾਰਕ ਨੇ ਨਾ ਟੈਲੀਵਿਜ਼ਨ ਤੇ, ਸਾਰੇ ਉਲਝੇ ਬੈਠੇ ਨੇ। ਬਾਹਰਲੇ ਬਾਹਰ ਤਾਂ ਹੈ ਨਹੀਂ, ਜੇ ਤੀਜੀ ਅੱਖ ਵੀ ਹੁੰਦੀ ਬਾਹਰੇ ਝੱਲਦੀ, ਉਹ ਹੋਰ ਕਿੱਥੇ ਝੱਲਦੀ, ਬਾਹਰ ਤਾਂ ਹੈ ਉਹ ਨਹੀਂ। ਜੇ ਤੀਜੀ ਅੱਖ ਹੁੰਦੀ ਵੀ ਮੱਥੇ ਜੋ ਬਾਹਰ ਵੀ ਦੇਖਦੀ, ਉਹ ਵੀ ਤੀਜੀ ਅੱਖ ਅਕਲ ਦਾ ਨਾਮ ਹੈ। ਅਕਲੇ ਦੇਖਦੀ ਆ ਅਸਲ ਦੇ ਵਿੱਚ, ਅੱਖਾਂ ਨਾ ਸਹੀ, ਅਕਲੇ ਕੰਨਾਂ ਸਹੀ ਸੁਣਦੀ ਆ। ਉਹ ਅਕਲ ਆਪਣੇ ਆਪ ਚ ਅੱਖ ਹੈ, ਪਰ ਜਿੰਨਾ ਚਿਰ ਅਕਲ ਅੱਖਾਂ ਤੇ ਡਿਪੈਂਡ ਕਰਦੀ ਹੈ, ਕੰਨਾਂ ਤੇ ਡਿਪੈਂਡ ਕਰਦੀ ਹੈ, ਸਰੀਰ ਤੇ ਡਿਪੈਂਡ ਕਰਦੀ ਹੈ, ਉਹਨਾਂ ਚਿਰ ਤੀਸਰੀ ਅੱਖ ਬੰਦ ਹੈ। ਜਦੋਂ ਅਕਲ ਇਹਨਾਂ ਨੂੰ ਛੱਡ ਦਿੰਦੀ ਹੈ, ਫਿਰ ਉਹਦੀ ਅੱਖ ਖੁੱਲਦੀ ਆ, ਆਪ ਫਿਰ ਦੂਰ ਦ੍ਰਿਸ਼ਟੀ ਹੁੰਦੀ ਹੈ। ਹੁਣ ਇਹਦੀ ਦੂਰ ਦ੍ਰਿਸ਼ਟੀ ਨਹੀਂ ਹੈ, ਇਹ ਦੂਰ ਵਾਲੀ ਦ੍ਰਿਸ਼ਟੀ ਹੈ ਨੀ, ਨੇੜੇ ਵਾਲੀ, ਆ ਨੇੜੇ ਵਾਲੀ ਦ੍ਰਿਸ਼ਟੀ ਅੱਖਾਂ। ਨੇੜੇ ਦੇਖਣ ਵਾਲੇ ਗਿਆਨ ਅੰਦਰ ਹੈਗੇ, ਕੋਲ ਦੂਰ ਵਾਲੀ ਹੈ ਨੀ। ਸੱਚ ਗਾਣ ਤੇ ਕਾਹਦੀ ਜਾ ਸਕਦੀ, ਇਹਦੀ ਦੂਰ ਦ੍ਰਿਸ਼ਟੀ ਨਹੀਂ ਹੈ, ਉਹ ਬੁੱਧੀ ਨਹੀਂ ਹੈ, ਭਵਿੱਖ ਬੁੱਧੀ ਨਹੀਂ ਹੈ, ਸੋਚ ਨੇੜੇ ਵਾਲੀ ਹੈ, ਛੇਤੀ ਫਲ ਭਾਲਦਾ ਹਰੇਕ ਚੀਜ਼ ਤੇ। ਜਿਮਨੇਸੀ ਨਹੀਂ ਮਿਲੀ ਤਾਂ ਪਾਰਟੀ ਛੱਡ ਦਿੰਦਾ, ਇਤਰਾਜ਼ ਨਹੀਂ ਕਰ ਸਕਦਾ ਕੋਈ ਵੀ। ਹੁਣ ਇਹ ਚਾਹੁੰਦਾ ਵੀ ਫਲ ਛੇਤੀ ਲੱਗ ਗਏ, ਹੱਥ ਤੇ ਸਰੋਂ ਜੰਮ ਕੇ ਤੇਲ ਦੀ ਬੋਤਲ ਫਰ ਜਾ ਛੇਤੀ। ਇਸ ਕਰਕੇ ਸ਼ੈਤਾਨ, ਛੇਤੀ ਦਾ ਕੰਮ ਸ਼ੈਤਾਨ ਦਾ ਹੁੰਦਾ, ਛੇਤੀ ਕਰਦੇ ਜਲਦੀ ਕਰਦੇ ਸ਼ੈਤਾਨ, ਸਾਰੇ ਸ਼ੈਤਾਨ ਦਾ ਰਾਜ ਹੈ, ਸ਼ੈਤਾਨ ਹੋਇਆ ਹੈ ਸਭ ਦੇ ਅੰਦਰ, ਸ਼ੈਤਾਨ ਦਾ ਰਾਜ ਹੈ। ਮਨ ਸ਼ੈਤਾਨ, ਸ਼ੈਤਾਨ ਕੋਈ ਹੋਰ ਦੇਵੀ ਦੇਵਤਾ ਨਹੀਂ ਹੁੰਦਾ, ਮਨ ਹੀ ਸ਼ੈਤਾਨ ਹੈ। ਜੋ ਨਾਮ ਨਾਲ ਵਿਰੋਧ ਕਰਦੇ ਉਹ ਸ਼ੈਤਾਨ ਆਪੇ ਹੈ।
ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਕੁੱਲ ਮਹਾਂ ਨਿਧਰ ਆਇਆ।
ਜਿਹੜੀ ਅਸਲ ਵਿੱਚ ਕਾਇਆ ਅਸਲੀ ਸਰੀਰ ਹੈ ਨਾ, ਜਿਹਦੇ ਨਾਲ ਉਹ ਤੀਜੀ ਅੱਖ ਦਾ ਸੰਬੰਧ ਹੈ, ਉਹ ਅਸ਼ਟ ਧਾਤੂ ਦੀ ਹੈ। ਧਾਤੂ ਕੀ ਹੁੰਦੇ ਨੇ? ਉਹਦੇ ਅੱਠ ਗੁਣ ਨੇ। ਇੱਕ ਧਾਤੂ ਤੋਂ ਇੱਕ ਸ਼ਬਦ ਬਣਦਾ। ਅਸਲ ਦੇ ਵਿੱਚ ਆ ਜਿਹੜਾ ਹੈ ਨਾ ਮੂਲ ਮੰਤਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹੀ ਕਾਇਆ ਬਣਾਈ ਹੈ ਉਹਦੀ। ਕਬੀਰ ਨੇ ਅਸ਼ਟ ਧਾਤ ਕੀ ਕਾਇਆ ਕਹਿਤਾ ਸੀ, ਨਾਨਕ ਨੇ ਬਣਾ ਕੇ ਰੱਖਤੀ। ਇੱਕ ਦੇ ਨਾਲ ਇਹਦੀ ਕਾਇਆ ਜੁੜੀ ਹੋਈ ਹੈ, ਕਾਇਆ ਦਾ ਫੈਲਾਓ ਹੈ ਫਿਰ, ਕਾਇਆ ਜੋ ਕਾਇਆ ਦੇ ਬਿਨਾਂ ਸਮਝਿਆ ਨਹੀਂ ਜਾਣਾ। ਇੱਕ ਦੀ ਕਾਇਆ ਕੀ ਹੈ? ਇੱਕ ਦੀ ਕਾਇਆ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਾਹਿਬਾਂ, ਇਹ ਕਾਇਆ ਉਹਦੀ। ਇਹਦੇ ਗੁਣ ਨੇ, ਉਹਦੇ ਗੁਣ ਉਹਦੀ ਕਾਇਆ ਹੈ। ਇਹਨਾਂ ਗੁਣਾਂ ਦਾ ਵਿਸਥਾਰ ਕਰਦੀ ਹੈ ਜੋ ਸਮਝ ਆ ਜੂਗੀ। ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਵਿਚਾਰੇ ਗੁਣ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਇਹ ਗੁਣ ਗਾਇਨ ਹੈ ਗੁਣਾਂ ਦੇ ਵਿੱਚੋਂ ਹੀ ਇਹਦੀ ਸਮਝ ਆਉਣੀ ਹੈ ਇੱਕ ਦੀ ਇੱਕ ਕੀ ਹੈ ਗੁਰਬਾਣੀ ਗੁਣ ਗਾਇਨ ਹੈ ਇਹਦੇ ਵਿੱਚੋਂ ਸਮਝ ਆਉਣੀ ਹੈ ਇਹ ਅਸ਼ਟ ਧਾਤੂ ਰੱਖੇ ਹੋਏ ਨੇ ਇੱਕ ਧਾਤੂ ਤੋਂ ਇੱਕ ਲਫ਼ਜ਼ ਬਣਦਾ ਹੁੰਦਾ ਕਾਇਆ ਹੈ ਉਹਦੀ ਇਹਦੇ ਵਿੱਚ ਅਕੁਲ ਮਹਾਨ ਨਜ਼ਰ ਆਇਆ ਇਹਦੇ ਵਿੱਚ ਬ੍ਰਹਮ ਗਿਆਨ ਸਮਾਇਆ ਹੋਇਆ ਇਹ ਚੋਂ ਬ੍ਰਹਮ ਗਿਆਨ ਦਾ ਚਾਨਣ ਮਿਲਣਾ ਹੈ ਤੁਸੀਂ ਇਹੀ ਚਾਨਣ ਹੈ ਇਹਦੇ ਵਿੱਚੋਂ ਹੀ ਚਾਨਣ ਸਮਾਇਆ ਹੋਇਆ ਸਾਰਾ ਗੁਰਬਾਣੀ ਜਗ ਮੈਂ ਚਾਨਣ ਇਹਦਾ ਫੈਲਾਓ ਗੁਰਬਾਣੀ ਹੈ ਇਹਦਾ ਵਿਸਾਰ ਗੁਰਬਾਣੀ ਹੈ ਉਹੀ ਗੁਰਬਾਣੀ ਚਾਨਣ ਇਹ ਗਿਆਨ ਚਾਨਣ ਸਮਝ ਆਉਣੀ ਇਹਦੇ ਵਿੱਚ ਕੁਲ ਮਹਾਨ ਨਜ਼ਰ ਆਇਆ ਕੁਲ ਮਹਾਨ ਨਜ਼ਰ ਆਇਆ ਕੀ ਹੈ ਜਿਹਨੂੰ ਕਹਿੰਦੇ ਨੇ ਕਬੀਰ ਨੇ ਕਿਹਾ ਕਹੋ ਕਬੀਰ ਮੈਂ ਐਸਾ ਐਸੋ ਗੁਰ ਪਾਇਓ ਜਾ ਕਾ ਨੋ ਵਿਵੇਕੋ ਇਹਦੇ ਚ ਵਿਵੇਕ ਹੈ ਬੁੱਧੀ ਨੂੰ ਰੰਗ ਜਾ ਚੜ ਜਾ ਨਾ ਵਿਵੇਕ ਦਾ ਬੁੱਧੀ ਬਦਲ ਕੇ ਵਿਵੇਕ ਬੁੱਧੀ ਹੋ ਜਾਣੀ ਹੈ ਬੁੱਧ ਬਦਲ ਜਾਣੀ ਹੈ ਉਹ ਬੁੱਧੀ ਨੂੰ ਵਿਵੇਕ ਦਾ ਰੰਗ ਚੜਨਾ ਨਾਮ ਦਾ ਰੰਗ ਚੜਨਾ ਬੁੱਧੀ ਕੀ ਹੋ ਜਾਣੀ ਹੈ ਵਿਵੇਕ ਬੁੱਧੀ ਬਣ ਜਾਣੀ ਹੈ ਜੇ ਵਿਵੇਕ ਬੁੱਧੀ ਬਣ ਗਈ ਬੁੱਧ ਬਦਲੀ ਗਈ ਫਿਰ ਸਮਝ ਆਉਣੀ ਹੈ ਵੀ ਕੀ ਹੈ ਜਿੰਨਾ ਚਿਰ ਬੁੱਧ ਵਿਵੇਕ ਬੁੱਧ ਨਹੀਂ ਬਣਦੀ ਉਹਨਾਂ ਚਿਰ ਸਮਝ ਹੀ ਨਹੀਂ ਆਉਣੀ ਕੀ ਹੈ ਬੁੱਧ ਬਦਲੀ
ਸਿੱਧ ਪਾਈ
ਦਾ ਮਤਲਬ ਸਮਝ ਆ ਗਈ ਕਬੀਰ ਨੂੰ ਜਦ ਸਮਝ ਆਈ ਆ ਜਾਂ ਬੁੱਧ ਬਦਲ ਗਈ ਬਦਲਦੀ ਬੁੱਧ ਕਿਵੇਂ ਹੈ ਅਗਲੀਆਂ ਪੰਕਤੀਆਂ 'ਚ ਬਦਲੀ ਹੋਈ ਬੁੱਧ ਦੀ ਗੱਲ ਕਰੂਗਾ ਕਬੀਰ ਹਾਂਜੀ
ਗੁਰਗਮ ਗਿਆਨ ਬਤਾਵੇ ਭੇਦ
ਗੁਰਗਮ ਗਿਆਨ ਬਤਾਵੇ ਭੇਦ ਉਲਟਾ ਇਹ ਬਾਹਰਲਾ ਜਿਹੜਾ ਅੱਖਾਂ ਤੇ ਝਾਕਦਾ ਨਾ ਅੱਧਾ ਆਪਣੇ ਅੰਦਰਲੇ ਗੁਰ ਨਾਲ ਜਿਹੜਾ ਇਹਦਾ ਅੰਦਰਲਾ ਹਿੱਸਾ ਹੈ ਦੋ ਨੇ ਨਾ ਡਾਲ ਹੈ ਜਦ ਇੱਕ ਬਾਣੇ ਕਿਛੇ ਤੋਂ ਹੋ ਜਾਂਦਾ ਹੈ ਇਹ ਚੇਲਾ ਬਾਹਰਲਾ ਅੰਦਰਲਾ ਗੁਰ ਹੈ ਗੁਰਦੇਵ ਅੰਦਰਲਾ ਜਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਇਸੇ ਨੂੰ ਕਿਹਾ ਹੋਇਆ ਫਿਰ ਉੱਥੇ ਜਦ ਕਹਿੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਅੰਦਰ ਲਾਈ ਅੰਤਰਾਤਮਾ ਜਿਹੜੀ ਹੈ ਜਿਹੜਾ ਰਾਮ ਹੈ ਗੁਰ ਹੈ ਉਹ ਅੰਦਰ ਬੋਲਦਾ ਜਦ ਉਹਦੇ ਨਾਲ ਗਮਨ ਕਰਦਾ ਉਹਦੇ ਨਾਲ ਜੁੜਦਾ ਜਾ ਕੇ ਗੁਰਗਮ ਗਿਆਨ ਫਿਰ ਜਿਹੜਾ ਹੁੰਦਾ ਨਾ ਗਿਆਨ ਇਹਨੂੰ ਫਿਰ ਮਿਲਦਾ ਅੰਦਰ ਵਿਚਾਰੇ ਤੇ ਗੁਰਬਾਣੀ ਨੂੰ ਇੱਕ ਵਾਰ ਇੱਕ ਚਿੱਤ ਹੋ ਕੇ ਜਦ ਵਿਚਾਰਦਾ ਫਿਰ ਜਿਹੜਾ ਗਿਆਨ ਇਹਨੂੰ ਪ੍ਰਾਪਤ ਹੁੰਦਾ ਚਰਨ ਪ੍ਰਾਪਤ ਹੁੰਦਾ ਉਹ ਭੇਦ ਖੁੱਲਦਾ ਉਹਦੇ ਨਾਲ ਭੇਦ ਖੁੱਲਦਾ ਗੁਰਗਮ ਗਿਆਨ ਬਤਾਵਾ
ਭੇਦ
ਗਿਆਨ ਬਤਾਵਾ ਭੇਦ ਗਿਆਨ ਨੇ ਭੇਦ ਗਿਆਨ ਤੋਂ ਭੇਦ ਖੁੱਲਿਆ ਫਿਰ ਕਾਹਦਾ ਖੁੱਲਿਆ ਆਪਣਾ ਆਪ ਹੀ ਦੇਖਿਆ ਗਿਆਨ ਨਾ ਹੋਰ ਕੀ ਦੇਖਿਆ ਤੂੰ ਹੀ ਨਿਰਾਕਾਰ ਗਿਆਨ ਬਤਾਵਾ ਭੇਦ
ਉਲਟਾ ਰਹੇ ਅਭੰਗ ਅਸ਼ੇਦ
ਉਲਟਾ ਰਹੇ ਅਭੰਗ ਅਸ਼ੇਦ ਜੇ ਉਲਟਾ ਰਹੇ ਹੈ ਅੱਖਾਂ ਸਰੀਰ ਤ੍ਰਿਕੁਟੀ ਨਾਲ ਜੁੜੇ ਹੀ ਨਾ ਤ੍ਰਿਕੁਟੀ ਇਹਨੂੰ ਬਾਹਰਮੁਖੀ ਕਰਦੀ ਹੈ ਉਲਟਾ ਰਹੇ ਅੰਤਰਮੁਖੀ ਹੀ ਜੁੜਿਆ ਰਹੇ ਸਤਗੁਰ ਦੇ ਚਰਨਾਂ ਨਾਲ ਜੁੜਿਆ ਰਹੇ ਆਪਣੇ ਗੁਰਬਾਨ ਚ ਹੀ ਦੇਖਦਾ ਰਹੇ ਬਾਹਰ ਝਾਕ ਕੇ ਹੀ ਨਾ ਉਲਟਾ ਰਹੇ ਇਹਨੂੰ
ਭੰਗ ਪਛੇ
ਪਰ ਫਿਰ ਇਹ ਭੰਗ ਹੈ ਫਿਰ ਮਨ ਭੰਗ ਹੁੰਦਾ ਹੀ ਨਹੀਂ ਹੁਣ ਮਨ ਭੰਗ ਦਾ ਵੀ ਮਸਲਾ ਹੱਲ ਹੋ ਗਿਆ ਜਿਹੜੇ ਸਾਹਿਬ ਭੰਗ ਦੇ ਅਰਥ ਹੋ ਰਹੇ ਕਰਦੇ ਨੇ ਇੱਥੇ ਆ ਪਏ ਨੇ ਕਬੀਰ ਨੇ ਰੱਖੇ ਅਰਥ ਭੰਗ ਰਹਿਣਾ ਸਵਾਇ ਭੰਗ ਤਾਂ ਰੱਖੇ ਉੱਥੇ ਮੂਲ ਮੰਤਰ ਚ ਇੱਥੋਂ ਰੱਖਿਆ ਹੋਇਆ ਅਸੀਂ ਤਾਂ ਕੀ ਗਾਇਆ ਇੱਥੇ ਆਈ ਆ ਭੰਗ ਲੱਭਦਾ ਕਹਿੰਦੇ ਫਿਰ ਆ ਭੰਗ ਰਹਿੰਦਾ ਭੰਗ ਹੋ ਵੀ ਸਕਦਾ ਇਹਦੀ ਮਰਜ਼ੀ ਹੈ ਬਾਹਰ ਝਾਕਣ ਵਾਲੀ ਹੈ ਜਦੇ ਭੰਗ ਹੋ ਜੂਗਾ ਅੰਦਰ ਝਾਕਦਾ ਰਹੇ ਤਾਂ ਅਭੰਗ ਹੈ ਜੇ ਬਾਹਰ ਝਾਕਣ ਵਾਲੀ ਦੇ ਭੰਗ ਹੋ ਜੂ ਸਾਹਿਬ ਭੰਗ ਮਤਲਬ ਹੈ ਇਹਦੀ ਪਾਵਰ ਹੈ ਮਰਜ਼ੀ ਹੈ ਇਹਦੀ ਅਭੰਗ ਲੱਭਦਾ ਪਿਆ ਹੈ ਸਵੰਭੂ ਪਤਾ ਨਹੀਂ ਕੀ ਅਰਥ ਵਿਦਵਾਨ ਕਰੀ ਗਏ ਨੇ ਕਿੱਥੋਂ ਕਿੱਥੋਂ ਆ ਪਿਆ ਤਾਂ ਹੈ ਸਭ ਕੁਛ ਇਸੇ ਦਾ ਖੁਲਾਸਾ ਕੀਤਾ ਮੂਲ ਰੂਪ ਚ ਕਬੀਰ ਨੇ ਜੋ ਕੁਝ ਲਿਖਿਆ ਸੀ ਉਸੇ ਦਾ ਮੂਲ ਮੰਤਰ ਬਣਾਇਆ ਅਭੰਗ ਲਫ਼ਜ਼ ਪਿਆ ਇੱਥੇ ਭੰਗ ਨਾ ਹੋਣ ਜਦ ਨਾਨਕ ਜਨ ਮਨ ਭੰਗ ਨਾਲ ਟੁੱਟ ਜਾਣ ਫਿਰ ਅਭੰਗ ਹੋ ਜਾਂਦਾ ਮਨ ਜੇ ਅੰਦਰ ਅੰਤਰਮੁਖੀ ਜੁੜਿਆ ਰਹੇ ਮਨ ਭੰਗ ਨਹੀਂ ਹੁੰਦਾ ਭੰਗ ਕੌਣ ਕਰਦਾ ਮਾਇਆ ਕਰਦੀ ਇਹਨੂੰ ਭੰਗ ਜਦ ਕੁਝ ਬਾਹਰ ਦੇਖਦਾ ਫਿਰ ਉਹਦੀ ਇੱਛਾ ਪੈਦਾ ਹੋ ਜਾਂਦੀ ਹੈ। ਜੇ ਬਾਹਰ ਅੱਖਾਂ ਨਹੀਂ ਦੇਖਦਾ ਉਹਦੀ ਇੱਛਾ ਪੈਦਾ ਹੁੰਦੀ ਹੈ। ਤ੍ਰਿਕੁਣੀ ਜੇ ਜਾਂਦਾ ਤਾਂ ਬਾਹਰ ਚੱਕਦਾ, ਮਾਇਆ ਨਾਲ ਜੁੜਦਾ, ਮਾਇਆ ਨਾਲ ਜੁੜਦਾ ਮਾਇਆ ਦੀ ਇੱਛਾ ਪੈਦਾ ਹੋ ਜਾਂਦੀ ਹੈ। ਜੇ ਚਾਕੂ ਹੈ ਨਹੀਂ ਬਾਹਰ ਇੱਛਾ ਪੈਦਾ ਨਹੀਂ ਹੁੰਦੀ। ਉਲਟਾ ਰਹੇ ਅਪੰਗ ਅਪੰਗ ਵੀ ਹੈ ਅਛੇਦ ਵੀ ਹੈ। ਅਪੰਗ ਤਾਂ ਇਹਦਾ ਆਪਣਾ ਗੁਣ ਹੈ, ਅਛੇਦ ਹੈ ਦੂਏ ਦਾ ਪ੍ਰਭਾਵ, ਕਿਸੇ ਮਾਇਆ ਦਾ ਪ੍ਰਭਾਵ ਕਿਸੇ ਚੀਜ਼ ਦਾ ਤਾਂ ਪ੍ਰਭਾਵ ਹੀ ਨਹੀਂ ਪੈਂਦਾ। ਇਹਦੀ ਕਹੀ ਹੋਈ ਗੱਲ ਨੂੰ ਕੋਈ ਕੱਟੇ ਨਹੀਂ ਸਕਦਾ, ਛੇਦਿਆ ਨਹੀਂ ਜਾ ਸਕਦਾ, ਕਿਸੇ ਵਕਾਰ ਦਾ ਇਹ ਕੋਈ ਪ੍ਰਭਾਵ ਨਹੀਂ ਪੈਂਦਾ, ਕਿਸੇ ਦੁਸ਼ਮਣ ਦਾ ਇਹ ਕੋਈ ਵਾਰ ਨਹੀਂ ਚੱਲਦਾ, ਕਿਉਂਕਿ ਕਿਲੇ 'ਚ ਬੈਠਾ ਨਾ ਅੰਦਰ, ਸਤ ਸੰਤੋਖ ਦੇ ਕਿਲੇ 'ਚ ਬੈਠਾ। ਇਹ ਲੋਹਗੜ੍ਹ ਦੇ ਕਿਲੇ 'ਚ ਬੈਠਾ ਅੰਦਰ, ਇਹ ਲੋਹਗੜ੍ਹ ਦਾ ਕਿਲਾ ਅੰਦਰ, ਇਹ ਹੈ ਲੋਹਗੜ੍ਹ ਦਾ ਕਿਲਾ, ਇਹਦੇ ਵਿੱਚ ਬੈਠਾ ਰਹੇ, ਬਾਹਰ ਕੋਈ ਖਤਰਾ ਨਹੀਂ। ਇਹ ਬਾਹਰ ਹੈ ਲੜਾਈ ਮਾਇਆ ਦੀ, ਇਹ ਬਾਹਰ ਆਉਂਦਾ ਤਾਂ ਤੀਰ ਵੱਜਦਾ ਕਿਤੋਂ ਤ੍ਰਿਸ਼ਨਾ ਦਾ, ਤ੍ਰਿਸ਼ਨਾ ਦਾ ਤੀਰ ਪੈਦਾ ਕਿਵੇਂ ਹੁੰਦਾ, ਬਾਹਰ ਜਾ ਕੇ ਤਾਂ ਮਾਇਆ ਨਾਲ ਸੰਪਰਕ ਕਰਦਾ।